ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਤਸੰਗ ਜੀਓ, ਗੁਰਮੁਖ ਪਿਆਰੇ ਮਹਾਂਪੁਰਖ ਬਾਓ ਜੀ ਦੁਆਰਾ ਜੋ ਆਤਮਿਕ ਲਿਖਤਾਂ ਲਿਖੀਆਂ ਗਈਆਂ ਹਨ, ਆਤਿਸ਼ ਦੁਨੀਆ ਖੁਨਕ ਨਾਮ ਖਦਾਇਆ, ਕਲ ਤਾਤੀ ਠੰਡਾ ਹਰਨਾਉ, ਆਤਿਸ਼ ਦੁਨੀਆ ਅਤੇ ਮਹਾਂਪੁਰਖਾਂ ਨੇ ਅੱਠ ਲੇਖਾਂ ਦੀ ਲੜੀ ਲਿਖੀ ਹੈ। ਸੱਤਵੇਂ ਭਾਗ ਨਾਲ ਆਪਾਂ ਲੇਖ ਨੰਬਰ 44 ਇਹਦੇ ਨਾਲ ਸਾਂਝ ਕਰਾਂਗੇ। ਧਿਆਨ ਸਹਿਤ, ਇਕਾਗਰਤਾ ਸਹਿਤ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ। ਆਤਿਸ਼ ਦੁਨੀਆ ਖੁਨਕ ਨਾਮ ਖਦਾਇਆ, ਕਲ ਤਾਤੀ ਠੰਡਾ ਹਰਨਾਉ। ਬਾਹਰਲੀ ਅੱਗ ਦੇ ਭਾਂਬੜ ਵਿੱਚੋਂ ਚਿਣਗਾਂ ਨਿਕਲ ਕੇ ਚਾਰ ਛਫੇਰੇ ਦੂਰ ਤੱਕ ਫੈਲ ਜਾਂਦੀਆਂ ਹਨ। ਬਾਹਰਲੀ ਅੱਗ ਦੇ ਭਾਂਬੜ ਵਿੱਚੋਂ ਚਿਣਗਾਂ ਨਿਕਲ ਕੇ ਚਾਰ ਛਫੇਰੇ ਦੂਰ ਤੱਕ ਫੈਲ ਜਾਂਦੀਆਂ ਹਨ, ਅਤੇ ਜਿੱਥੇ ਵੀ ਕੋਈ ਜਲਣ ਵਾਲੀ ਚੀਜ਼ ਜਾਂ ਬਾਲਣ ਪਿਆ ਹੋਵੇ ਉਸ ਨੂੰ ਅੱਗ ਲਾ ਦਿੰਦੀਆਂ ਹਨ। ਇਸੇ ਤਰ੍ਹਾਂ ਸਾਡੀ ਅੰਦਰਲੀ ਗੁੱਝੀ ਮਾਨਸਿਕ ਅੱਗ ਦੀਆਂ ਚੰਗਿਆੜੀਆਂ ਸਾਡੇ ਹਿਰਦਿਆਂ ਵਿੱਚੋਂ ਨਿਕਲ ਕੇ ਅਨੇਕਾਂ ਕਿਸਮ ਦੇ ਖਿਆਲਾਂ, ਬਲਬਲਿਆਂ, ਭਾਵਨਾਵਾਂ, ਵਾਸ਼ਨਾਵਾਂ, ਉਪਾਧੀਆਂ, ਜਿਹਾ ਕਿ ਰੋਸੇ ਗਿਲੇ, ਵੈਰ ਵਿਰੋਧ, ਨਫ਼ਰਤ, ਸਾੜਾ, ਈਰਖਾ ਦਵੈਤ, ਸ਼ੱਕ, ਡਰ, ਖੁਦਗਰਜ਼ੀ, ਖਿੱਚੋ ਤਾਣ, ਲੜਾਈਆਂ ਝਗੜੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਸਰੂਪ ਵਿੱਚ ਚਾਰ ਚੁਫੇਰੇ ਫੈਲ ਰਹੀਆਂ ਹਨ ਅਤੇ ਇੱਕ ਦੂਜੇ ਨੂੰ ਇਸ ਮਾਨਸਿਕ ਅੱਗ ਦੀ ਚੁਆਤੀ ਲਾਈ ਜਾਂਦੇ ਹਾਂ। ਇਸ ਤਰ੍ਹਾਂ ਇਹ ਮਾਨਸਿਕ ਅਗਨੀ ਗੁੱਝੇ ਤੌਰ 'ਤੇ ਸਾਰੀ ਦੁਨੀਆ ਵਿੱਚ ਫੈਲ ਕੇ ਸਰਬੱਤ ਅਗਨੀ ਦਾ ਇੱਕੋ ਭਾਂਬੜ ਬਣਿਆ ਹੋਇਆ ਹੈ। ਤਦੇ ਗੁਰਬਾਣੀ ਵਿੱਚ ਗੁੱਝੀ ਮਾਨਸਿਕ ਅੱਗ ਨੂੰ ਆਤਿਸ਼ ਦੁਨੀਆ, ਕਲ ਤਾਤੀ, ਅਗਨ ਕੁੰਠ, ਅਗਨ ਸੋਕ ਸਾਗਰ ਆਦਿ ਨਾਵਾਂ ਨਾਲ ਦਰਸਾਇਆ ਗਿਆ ਹੈ। ਗੁੱਝੀ ਪਾਏ ਜਲੇ ਸੰਸਾਰਾ, ਭਗਤ ਨਾ ਵਿਆਪੈ ਮਾਇਆ। ਅੱਗ ਦੇ ਭਾਂਬੜ ਵਿੱਚੋਂ ਅਨੇਕਾਂ ਚਿਣਗਾਂ ਨਿਕਲ ਕੇ ਫੈਲਦੀਆਂ ਹਨ, ਪਰ ਜਿੱਥੇ ਉਹ ਚਿਣਗ ਡਿੱਗਦੀ ਹੈ ਉਸ ਚੀਜ਼ ਦੀ ਗ੍ਰਹਿਣ ਸ਼ਕਤੀ ਅਨੁਸਾਰ ਹੀ ਚਿਣਗ ਦਾ ਅਸਰ ਹੁੰਦਾ ਹੈ। ਇਹ ਗੱਲ ਨੂੰ ਸਪਸ਼ਟ ਕਰਨ ਲਈ ਕੁਝ ਉਦਾਹਰਣ ਦਿੱਤੇ ਜਾਂਦੇ ਹਨ। ਜੇ ਚਿਣਗ ਗੈਸ ਉੱਤੇ ਡਿੱਗੇ ਤਾਂ ਬੰਬ ਦਾ ਧਮਾਕਾ ਬਣ ਜਾਂਦਾ ਹੈ ਅਤੇ ਦੂਰ ਦੂਰ ਤਾਈਂ ਤਬਾਹੀ ਮਚਾਉਂਦੀ ਹੈ। ਜੇ ਚਿਣਗ ਪੈਟਰੋਲ ਉੱਤੇ ਜਾ ਪਵੇ ਤਾਂ ਫੌਰਨ ਭਾਂਬੜ ਮੱਚ ਪੈਂਦਾ ਹੈ ਅਤੇ ਉਦਾਲੇ ਪਤਾਲੇ ਦੀਆਂ ਚੀਜ਼ਾਂ ਵੀ ਸੜ ਜਾਂਦੀਆਂ ਹਨ। ਜੇ ਇਹੋ ਚਿਣਗ ਲੱਕੜਾਂ 'ਤੇ ਜਾ ਪਵੇ ਤਾਂ ਹੌਲੀ ਹੌਲੀ ਅੱਗ ਲੱਗ ਜਾਂਦੀ ਹੈ ਅਤੇ ਲੱਕੜਾਂ ਸੜ ਜਾਂਦੀਆਂ ਹਨ। ਜੇ ਚਿਣਗ ਸੁੱਕੇ ਘਾਹ ਜਾਂ ਕਾਗਜ਼ਾਂ ਉੱਤੇ ਜਾ ਪਵੇ ਤਾਂ ਉਹਨਾਂ ਨੂੰ ਫੌਰਨ ਅੱਗ ਲੱਗ ਜਾਂਦੀ ਹੈ ਅਤੇ ਛੇਤੀ ਹੀ ਸੜ ਕੇ ਸਵਾਹ ਹੋ ਜਾਂਦੇ ਹਨ। ਜੇ ਇਹੋ ਚਿਣਗ ਸੀਮੈਂਟ ਜਾਂ ਪੱਥਰ ਉੱਤੇ ਡਿੱਗੇ ਤਾਂ ਇਸ ਦਾ ਪੱਥਰ ਉੱਤੇ ਕੋਈ ਅਸਰ ਨਹੀਂ ਹੁੰਦਾ ਅਤੇ ਆਪਣੇ ਆਪ ਬੁੱਝ ਜਾਂਦੀ ਹੈ। ਇਹੋ ਚਿਣਗ ਜੇ ਪਾਣੀ 'ਤੇ ਜਾ ਡਿੱਗੇ ਤਾਂ ਪਾਣੀ 'ਤੇ ਕੋਈ ਅਸਰ ਨਹੀਂ ਹੁੰਦਾ, ਬਲਕਿ ਪਾਣੀ ਚਿਣਗ ਨੂੰ ਫੌਰਨ ਬੁਝਾ ਦਿੰਦਾ ਹੈ। ਮਿਸਾਲ ਦੇ ਤੌਰ 'ਤੇ ਕਿਸੇ ਸਾਧੂ ਕੋਲੋਂ ਇੱਕ ਬੰਦੇ ਨੇ ਪੁੱਛਿਆ, ਤੁਹਾਡਾ ਨਾਮ ਕੀ ਹੈ? ਉਸਨੇ ਜਵਾਬ ਦਿੱਤਾ, ਸ਼ੀਤਲ ਦਾਸ। ਕੁਝ ਚਿਰ ਬਾਅਦ ਉਸ ਬੰਦੇ ਨੇ ਫੌਰਨ ਫਿਰ ਇਹੀ ਸਵਾਲ ਦੁਹਰਾਇਆ ਅਤੇ ਇਸ ਤਰ੍ਹਾਂ ਕਈ ਵਾਰੀ ਉਸਨੇ ਇਹੀ ਸਵਾਲ ਉਸ ਸਾਧੂ ਕੋਲੋਂ ਪੁੱਛਿਆ। ਸਾਧੂ ਦੇ ਹਰ ਜਵਾਬ ਵਿੱਚ ਤਲਖੀ ਆਉਂਦੀ ਗਈ। ਹਾਂਜੀ, ਸਾਧੂ ਦੇ ਹਰ ਜਵਾਬ ਵਿੱਚ ਤਲਖੀ ਆਉਂਦੀ ਗਈ ਅਤੇ ਆਖਿਰਕਾਰ ਸਾਧੂ ਸੀਤਲ ਦਾਸ ਕ੍ਰੋਧਵਾਨ ਹੋ ਕੇ ਡੰਡਾ ਲੈ ਕੇ ਉਸਦੇ ਪਿੱਛੇ ਪੈ ਗਿਆ ਅਤੇ ਅਗਨਦਾਸ ਹੋ ਕੇ ਨਿਬੜਿਆ। ਇਸੇ ਤਰ੍ਹਾਂ ਇੱਕ ਹੋਰ ਸਾਖੀ ਹੈ ਕਿ ਇੱਕ ਵਾਰੀ ਮਹਾਤਮਾ ਬੁੱਧ ਜੀ ਨੂੰ ਕਿਸੇ ਨੇ ਬਹੁਤ ਗਾਲਾਂ ਕੱਢੀਆਂ ਅਤੇ ਬੁਰਾ ਭਲਾ ਕਿਹਾ, ਪਰ ਮਹਾਤਮਾ ਜੀ ਬਿਲਕੁਲ ਸ਼ਾਂਤ ਰਹੇ। ਜਦ ਉਹ ਗਾਲਾਂ ਕੱਢਦਾ ਕੱਢਦਾ ਥੱਕ ਗਿਆ ਤਾਂ ਮਹਾਤਮਾ ਜੀ ਨੇ ਇੱਕ ਪੱਥਰ ਦੀ ਗੀਟੀ ਪੇਸ਼ ਕਰਕੇ ਕਿਹਾ, ਇਹ ਤੁਸੀਂ ਲੈ ਲਓ। ਤਾਂ ਉਸ ਬੰਦੇ ਨੇ ਕਿਹਾ, ਮੈਂ ਨਹੀਂ ਲੈਣੀ। ਤਾਂ ਮਹਾਤਮਾ ਜੀ ਨੇ ਕਿਹਾ, ਕੋਈ ਚੀਜ਼ ਕਿਸੇ ਨੂੰ ਦਿੱਤੀ ਜਾਵੇ ਅਤੇ ਅੱਗੋਂ ਉਹ ਸਵੀਕਾਰ ਨਾ ਕਰੇ ਤਾਂ ਦੇਣ ਵਾਲੇ ਕੋਲ ਹੀ ਉਹ ਚੀਜ਼ ਰਹਿੰਦੀ ਹੈ। ਇਸ ਲਈ ਜਿਹੜੀਆਂ ਗਾਲਾਂ ਤੂੰ ਮੈਨੂੰ ਦਿੱਤੀਆਂ ਹਨ ਉਹ ਮੈਂ ਸਵੀਕਾਰ ਨਹੀਂ ਕੀਤੀਆਂ, ਉਹ ਤੇਰੇ ਕੋਲ ਹੀ ਰਹਿ ਗਈਆਂ। ਆਜ ਤਸ਼ ਦੁਨੀਆ ਅਨੁਸਾਰ ਬਾਹਰਲਾ ਅਸਰ ਲੈਣਾ ਅਤੇ ਦੂਸਰਾ ਹੈ ਅੰਦਰਲੇ ਅੰਤਸ਼ ਕਰਨ ਦਾ ਅਸਰ। ਬਾਹਰਲਾ ਅਸਰ ਲੈਣਾ, ਹਉਮੈ ਵੇੜੇ ਜੀਵ ਬਾਹਰ ਮੁਖੀ ਹੁੰਦੇ ਹਨ, ਇਸ ਲਈ ਇਹਨਾਂ ਉੱਤੇ ਬਾਹਰਲਾ ਮਾਇਕੀ ਅਸਰ ਹੋਣਾ ਲਾਜ਼ਮੀ ਹੈ। ਜਦ ਅਸੀਂ ਇਸ ਆਤਸ਼ ਦੁਨੀਆ ਵਿੱਚ ਹੀ ਜੀਂਦੇ ਥੀਂਦੇ ਅਤੇ ਵਿਚਰਦੇ ਹਾਂ ਤਾਂ ਮਾਨਸਿਕ ਅਗਨ ਸੋਕ ਸਾਗਰ ਦੇ ਸੇਖ ਜਾਂ ਚੰਗਿਆੜੀਆਂ ਤੋਂ ਬਚ ਨਹੀਂ ਸਕਦੇ। ਹਾਂਜੀ, ਜਦ ਅਸੀਂ ਇਸ ਆਤਸ਼ ਦੁਨੀਆ ਵਿੱਚ ਜੀਂਦੇ ਥੀਂਦੇ ਅਤੇ ਵਿਚਰਦੇ ਹਾਂ ਤਾਂ ਮਾਨਸਿਕ ਅਗਨ ਸੋਕ ਸਾਗਰ ਦੇ ਸੇਕ ਜਾਂ ਚੰਗਿਆੜੀਆਂ ਤੋਂ ਬਚ ਨਹੀਂ ਸਕਦੇ। ਉੱਪਰਲੀਆਂ ਧਾਰਨਾ ਅਨੁਸਾਰ ਸਾਡੇ ਨੀਵੇਂ ਖਿਆਲਾਂ ਦੇ ਘਾਹ ਫੂਸ, ਉਪਾਧੀਆਂ ਦੀਆਂ ਲੱਕੜਾਂ, ਨੀਵੀਆਂ ਰੁਚੀਆਂ ਦਾ ਪੈਟਰੋਲ, ਵਾਸ਼ਨਾਵਾਂ ਦੀ ਗੈਸ ਅਨੁਸਾਰ ਹੀ ਸਾਡੀ ਗ੍ਰਹਿਣ ਸ਼ਕਤੀ ਹੁੰਦੀ ਹੈ ਅਤੇ ਇਸ ਗ੍ਰਹਿਣ ਸ਼ਕਤੀ ਦੇ ਵੀ ਕਈ ਦਰਜੇ ਹੁੰਦੇ ਹਨ ਜਿਨ੍ਹਾਂ ਅਨੁਸਾਰ ਸਾਡੇ ਜੀਵਨ ਉੱਤੇ ਬਾਹਰਲੀਆਂ ਚੰਗਿਆੜੀਆਂ ਦਾ ਅਸਰ ਹੁੰਦਾ ਹੈ। ਇਹ ਅਸਰ ਆਪੋ ਆਪਣੀ ਮਾਨਸਿਕ ਹਾਲਤ ਉੱਤੇ ਨਿਰਭਰ ਹੈ। ਸਾਡਾ ਮਨ ਜਿਤਨਾ ਮੈਲਾ ਹੋਵੇਗਾ ਉਤਨਾ ਹੀ ਬਾਹਰਲੀਆਂ ਮਾਇਕੀ ਉਕਸਾਟਾਂ ਦਾ ਜ਼ਿਆਦਾ ਅਸਰ ਹੋਵੇਗਾ। ਜਿਤਨੀ ਮੈਲ ਘੱਟ ਹੋਵੇਗੀ ਅਤੇ ਦੈਵੀ ਗੁਣਾਂ ਦੀ ਬਹੁਲਤਾ ਹੋਵੇਗੀ ਉਤਨਾ ਹੀ ਬਾਹਰਲੀਆਂ ਮਾਇਕੀ ਚੰਗਿਆੜੀਆਂ ਅਥਵਾ ਉਕਸਾਟਾਂ ਦਾ ਅਸਰ ਘੱਟ ਹੁੰਦਾ ਹੈ ਜਾਂ ਉੱਕਾ ਹੀ ਨਹੀਂ ਹੁੰਦਾ। ਇਸ ਤਰ੍ਹਾਂ ਨੀਵੀਆਂ ਰੁਚੀਆਂ ਅਤੇ ਵਾਸ਼ਰਾਵਾਂ ਨਾਲ ਮਲੀਨ ਹੋਣ ਕਰਕੇ ਸਾਡੇ ਮਨ ਉੱਤੇ ਬਾਹਰਲੀਆਂ ਮਾਇਕੀ ਚੰਗਿਆੜੀਆਂ ਦਾ ਅਸਰ ਗੈਸ ਜਾਂ ਪੈਟਰੋਲ ਵਾਂਗ ਬਹੁਤ ਜ਼ਿਆਦਾ ਹੁੰਦਾ ਹੈ ਅਤੇ ਬੰਬ ਵਾਂਗ ਫਟ ਪੈਂਦਾ ਹੈ। ਦੂਜੇ ਪਾਸੇ ਘੱਟ ਮਲੀਨ ਮਨ ਉੱਤੇ ਬਾਹਰਲੀਆਂ ਚੰਗਿਆੜੀਆਂ ਦਾ ਅਸਰ ਘੱਟ ਹੁੰਦਾ ਹੈ ਅਤੇ ਉਹ ਸਮਾਂ ਪਾ ਕੇ ਆਪਣੀ ਪਹਿਲੀ ਹਾਲਤ 'ਤੇ ਆ ਜਾਂਦਾ ਹੈ। ਗੁਰਮੁਖ ਪਿਆਰਿਆਂ ਦੇ ਹਿਰਦੇ ਨੀਵੀਆਂ ਰੁਚੀਆਂ ਅਤੇ ਵਾਸ਼ਨਾਵਾਂ ਤੋਂ ਉਤਾਹਾਂ ਉੱਠੇ ਹੁੰਦੇ ਹਨ। ਉਹਨਾਂ ਦਾ ਉਨਮਨ ਨਿਰਮਲ ਨੀਰ ਵਾਂਗ ਠੰਡਾ ਠਾਰ ਹੁੰਦਾ ਹੈ। ਉਹਨਾਂ ਉੱਤੇ ਬਾਹਰਲੀਆਂ ਚੰਗਿਆੜੀਆਂ ਦਾ ਅਸਰ ਬਹੁਤ ਘੱਟ ਹੁੰਦਾ ਹੈ ਜਾਂ ਉੱਕਾ ਹੀ ਨਹੀਂ ਹੁੰਦਾ। ਹੁਣ ਅਸੀਂ ਆਪੋ ਆਪਣੇ ਹਿਰਦਿਆਂ ਵਿੱਚ ਦਿਆਂਤਦਾਰੀ ਨਾਲ ਕੋਕ ਕਰਨੀ ਹੈ ਕਿ ਸਾਡੇ ਮਨ ਦੀ ਅਵਸਥਾ ਘਾਹ ਫੂਸ, ਲੱਕੜਾਂ ਜਾਂ ਪੈਟਰੋਲ ਜਾਂ ਗੈਸ ਵਿੱਚੋਂ ਕਿਸ ਵਰਗੀ ਹੈ ਅਤੇ ਬਾਹਰਲੀਆਂ ਮਾਇਕੀ ਚੰਗਿਆੜੀਆਂ ਦਾ ਕਿਹੋ ਜਿਹਾ ਅਸਰ ਹੁੰਦਾ ਹੈ। ਮਾਇਕੀ ਆਤਸ਼ ਦੁਨੀਆ ਵਿੱਚ ਵਸਦਿਆਂ ਅਤੇ ਵਿਚਰਦਿਆਂ ਹੋਇਆਂ ਆਤਸ਼ ਦੁਨੀਆ ਦੇ ਭਾਂਬੜਾਂ ਵਿੱਚੋਂ ਨਿਕਲੀਆਂ ਹੋਈਆਂ ਚੰਗਿਆੜੀਆਂ ਸਾਡੇ ਉੱਤੇ ਜ਼ਰੂਰ ਪੈਣਗੀਆਂ। ਅਸੀਂ ਇਹਨਾਂ ਤੋਂ ਬਚ ਨਹੀਂ ਸਕਦੇ। ਇਹਨਾਂ ਦਾ ਸਾਡੇ ਮਨ ਉੱਤੇ ਅਸਰ ਸਾਡੀ ਗ੍ਰਹਿਣ ਸ਼ਕਤੀ ਅਥਵਾ ਅਸਰ ਲੈਣ ਦੀ ਯੋਗਤਾ 'ਤੇ ਨਿਰਭਰ ਹੈ। ਸਾਡੇ ਮਨ ਦੀ ਅਸਲੀ ਗੁੱਝੀ ਅਵਸਥਾ ਦੀ ਕਸਵੱਟੀ ਹੈ। ਭਾਵੇਂ ਅਸੀਂ ਆਪਣੀ ਅੰਦਰਲੀ ਗੁੱਝੀ ਅੱਗ ਨੂੰ ਢਕਣ ਜਾਂ ਛੁਪਾਉਣ ਦੇ ਕਿਤਨੇ ਯਤਨ ਕਰੀਏ ਅਥਵਾ ਕਿਤਨੇ ਹੀ ਭਲੇ ਭਲੇਰੇ ਬਣਦਾ ਦਿਖਾਵਾ ਕਰੀ ਜਾਈਏ, ਪਰ ਸਾਧੂ ਸੀਤਲਦਾਸ ਵਾਂਗ ਜਦ ਕਦੇ ਕੋਈ ਬਾਹਰਲੀ ਚੰਗਿਆੜੀ ਲੱਗੀ ਤਾਂ ਸਾਡੀ ਅੰਦਰਲੀ ਗੁੱਝੀ ਅੱਗ ਦਾ ਬੰਬ ਅਵਾਸ਼ੀ ਫਟ ਪਵੇਗਾ ਅਤੇ ਸਾਡੇ ਪਖੰਡ ਦਾ ਪਾਜ ਉਗੜ ਜਾਵੇਗਾ ਅਤੇ ਸਾਡੀ ਅਸਲੀਅਤ ਪ੍ਰਗਟ ਹੋ ਜਾਵੇ। ਇਹ ਗੱਲ ਚੰਗੀ ਤਰ੍ਹਾਂ ਦ੍ਰਿੜ ਕਰਨ ਦੀ ਲੋੜ ਹੈ ਕਿ ਸਾਡੇ ਮਨ ਦੀ ਮੈਲ ਹੀ ਸਾਡੀ ਅੰਦਰਲੀ ਗੁੱਝੀ ਮਾਨਸਿਕ ਅੱਗ ਦਾ ਬਾਲਣ ਹੈ। ਹਾਂਜੀ, ਸਾਡੇ ਮਨ ਦੀ ਮੈਲ ਹੀ ਸਾਡੀ ਅੰਦਰਲੀ ਗੁੱਝੀ ਮਾਨਸਿਕ ਅੱਗ ਦਾ ਬਾਲਣ ਹੈ। ਇਸ ਬਾਲਣ ਦੀਆਂ ਕਿਸਮਾਂ ਜਾਂ ਰੰਗਤ ਅਨੁਸਾਰ ਹੀ ਸਾਡੇ ਮਨ ਉੱਤੇ ਬਾਹਰਲੀਆਂ ਮਾਇਕੀ ਚੰਗਿਆੜੀਆਂ ਦਾ ਅਸਰ ਹੁੰਦਾ ਹੈ। ਜਿਹੋ ਜਿਹਾ ਬਾਲਣ ਸਾਡੇ ਹਿਰਦੇ ਦੇ ਵਿਹੜੇ ਵਿੱਚ ਜਮ੍ਹਾਂ ਕੀਤਾ ਹੋਵੇਗਾ ਉਸੇ ਅਨੁਸਾਰ ਬਾਹਰਲੀ ਚੰਗਿਆੜੀ ਦਾ ਅਸਰ ਹੁੰਦਾ ਹੈ। ਉਦਾਹਰਨ ਵਜੋਂ ਜੇ ਸਾਡੇ ਘਰ ਵਿੱਚ ਕਾਗਜ਼ਾਂ ਜਾਂ ਸੁੱਕੇ ਪੱਤਿਆਂ ਦਾ ਢੇਰ ਹੋਵੇਗਾ ਤਾਂ ਬਾਹਰਲੀ ਚੰਗਿਆੜੀ ਨਾਲ ਫੌਰਨ ਉਸਦਾ ਭਾਂਬੜ ਬਣ ਜਾਏਗਾ। ਜੇ ਸਾਡੇ ਅੰਦਰ ਪੈਟਰੋਲ ਜਾਂ ਗੈਸ ਦਾ ਬਾਲਣ ਪਿਆ ਹੋਵੇਗਾ ਤਾਂ ਬਾਹਰਲੀ ਚੰਗਿਆੜੀ ਨਾਲ ਸਾਡੇ ਅੰਦਰ ਬੰਬ ਫਟ ਪਵੇਗਾ। ਬਾਲਣ ਬਗੈਰ ਅੱਗ ਨਹੀਂ ਮੱਚ ਸਕਦੀ। ਇਸ ਲਈ ਮਨ ਦੇ ਵਿਹੜੇ ਵਿੱਚ ਜੇ ਕੋਈ ਬਾਲਣ ਹੀ ਨਾ ਹੋਵੇ ਤਾਂ ਚੰਗਿਆੜੀ ਧਰਤੀ ਜਾਂ ਸੀਮੈਂਟ 'ਤੇ ਡਿੱਗ ਕੇ ਆਪੇ ਹੀ ਬੁੱਝ ਜਾਏਗੀ। ਇਸ ਲਈ ਜੇ ਅਸੀਂ ਬਾਹਰਲੀਆਂ ਚੰਗਿਆੜੀਆਂ ਤੋਂ ਬਚਣਾ ਹੈ, ਹਾਂਜੀ ਜੇ ਅਸੀਂ ਬਾਹਰਲੀਆਂ ਚੰਗਿਆੜੀਆਂ ਤੋਂ ਬਚਣਾ ਹੈ ਤਾਂ ਸਾਨੂੰ ਆਪਣੇ ਹਿਰਦੇ ਵਿੱਚੋਂ ਹਰ ਕਿਸਮ ਦੀ ਮੈਲ ਅਥਵਾ ਬਾਲਣ ਸਹਿਜੇ ਸਹਿਜੇ ਕੱਢਣਾ ਪਵੇਗਾ ਅਤੇ ਮਨ ਦਾ ਬੇੜਾ ਸਾਫ਼ ਕਰਨਾ ਪਵੇਗਾ। ਦੂਜਾ ਹੈ ਜੀ ਅੰਦਰਲੇ ਅੰਤਸ਼ਕਰਨ ਦਾ ਅਸਰ। ਅਸੀਂ ਪਿਛਲੇ ਜਨਮਾਂ ਵਿੱਚ ਆਪਣੇ ਖਿਆਲਾਂ, ਆਦਤਾਂ ਅਤੇ ਸੰਗਤ ਦਾ ਬਹੁਤ ਅਭਿਆਸ ਕੀਤਾ ਹੋਇਆ ਹੈ। ਤਦੇ ਉਹ ਸਾਡੇ ਅੰਤਸ਼ਕਰਨ ਵਿੱਚ ਤਸ ਵਸ ਰਸ ਕੇ ਅਤਿਅੰਤ ਪ੍ਰਬਲ ਅਤੇ ਦਾਮਨਿਕ ਬਣੇ ਹੋਏ ਹਨ। ਇਸੇ ਲਈ ਸਾਡੇ ਇਸ ਜਨਮ ਦੇ ਖਿਆਲਾਂ, ਭਾਵਨਾਵਾਂ, ਰੁਚੀਆਂ ਅਤੇ ਵਾਸ਼ਨਾਵਾਂ ਉੱਤੇ ਸਾਡੇ ਪਿਛਲੇ ਕਮਾਏ ਹੋਏ ਸ਼ਕਤੀਮਾਨ ਅੰਤਸ਼ਕਰਨ ਦੀ ਰੰਗਤ ਦਾ ਬੜਾ ਡੂੰਘਾ ਅਤੇ ਤੀਬਰ ਅਸਰ ਹੁੰਦਾ ਹੈ, ਜੋ ਸਾਡੇ ਜੀਵਨ ਰੁੱਖ ਨੂੰ ਚੰਗੇ ਜਾਂ ਮਾੜੇ ਪਾਸੇ ਵੱਲ ਮੋੜਦਾ ਹੈ। ਇਸੇ ਕਰਕੇ ਕਈ ਵਾਰੀ ਜਾਣਦੇ ਬੁੱਝਦੇ ਅਤੇ ਸਮਝਦੇ ਹੋਏ ਵੀ ਸਾਡਾ ਮਨ ਮਾੜੇ ਪਾਸੇ ਖਿੱਚਿਆ ਜਾਂਦਾ ਹੈ। ਇਸੇ ਕਾਰਨ ਕਈ ਬੱਚਿਆਂ ਦਾ ਸੁਭਾਅ ਨਿੱਕੇ ਹੁੰਦੇ ਵੀ ਭੈੜੀਆਂ ਰੁਚੀਆਂ ਵਾਲਾ ਹੁੰਦਾ ਹੈ। ਪਿਛਲੇ ਜਨਮਾਂ ਦੇ ਸੰਸਕਾਰ ਤਾਂ ਸਾਡੇ ਬਸ ਤੋਂ ਬਾਹਰ ਹਨ, ਪਰ ਇਸ ਜਨਮ ਦੀ ਜ਼ਿੰਦਗੀ ਨੂੰ ਸਹੀ ਸੇਧ ਦੇਣੀ ਸਾਡੇ ਵਸ ਵਿੱਚ ਹੈ, ਕਿਉਂਕਿ ਅਕਾਲ ਪੁਰਖ ਨੇ ਜੀਵ ਨੂੰ ਸੋਚਣ ਅਤੇ ਕਰਮ ਕਰਨ ਦੀ ਆਜ਼ਾਦੀ ਦਿੱਤੀ ਹੈ। ਨਿਰਮਲ ਪਾਣੀ ਵਿੱਚ ਭਿੰਨ ਭਿੰਨ ਕਿਸਮਾਂ ਅਤੇ ਰੰਗ ਦੀਆਂ ਚੀਜ਼ਾਂ ਪਾਈ ਜਾਓ ਤਾਂ ਉਹ ਪਾਣੀ ਭਿੰਨ ਭਿੰਨ ਚੀਜ਼ਾਂ ਦੀ ਰੰਗਤ ਲੈਂਦਾ ਹੋਇਆ ਕੋਈ ਮਿਲਗੋਭਾ ਘੋਲ ਕੰਪਾਊਂਡ ਸਲੂਸ਼ਨ ਬਣਦਾ ਜਾਏਗਾ ਅਤੇ ਹਰ ਇੱਕ ਚੀਜ਼ ਦੀ ਮਿਲਾਵਟ ਨਾਲ ਉਸਦੀ ਰੰਗਤ, ਸਵਾਦ ਅਤੇ ਬਨਾਵਟ ਵਿੱਚ ਤਬਦੀਲੀ ਹੁੰਦੀ ਜਾਏਗੀ। ਇਸ ਤਰ੍ਹਾਂ ਉਸ ਘੋਲ ਦੀ ਸ਼ਖਸੀਅਤ ਨਾਲੋਂ ਨਾਲ ਬਦਲਦੀ ਜਾਂਦੀ ਹੈ। ਐਨ ਇਸੇ ਤਰ੍ਹਾਂ ਸਾਡੇ ਮਨ ਦੇ ਪਿਛਲੇ ਸੰਸਕਾਰਾਂ ਦੇ ਨਿਚੋੜ ਵਿੱਚ ਪਲ ਪਲ ਬਾਹਰੋਂ ਲਏ ਅਸਰਾਂ ਦੇ ਅਧੀਨ ਖਿਆਲਾਂ ਅਤੇ ਕਰਮਾਂ ਦੀ ਰੰਗਤ ਨਾਲ ਸਾਡੀ ਸ਼ਖਸੀਅਤ ਬਦਲਦੀ ਰਹਿੰਦੀ। ਇਸ ਤਰ੍ਹਾਂ ਦੀ ਰੰਗਤ, ਸੁਗੰਧੀ ਜਾਂ ਹਵਾੜ ਪਲ ਪਲ ਖਿੰਨ ਖਿੰਨ ਸਾਡੇ ਖਿਆਲਾਂ ਅਤੇ ਕਰਮਾਂ ਦੁਆਰਾ ਬਦਲਦੀ ਰਹਿੰਦੀ। ਇਸ ਤਬਦੀਲੀ ਦੇ ਜ਼ਿੰਮੇਵਾਰ ਸਾਡਾ ਮਨ, ਮਨ ਦੇ ਖਿਆਲ ਅਤੇ ਕਰਮ ਹੀ ਹਨ। ਦੂਜੇ ਲਫ਼ਜ਼ਾਂ ਵਿੱਚ ਅਸੀਂ ਆਪਣੀਆਂ ਆਦਤਾਂ, ਆਚਰਣ, ਸ਼ਖਸੀਅਤ ਅਤੇ ਭਾਗ ਆਪ ਹੀ ਬਣਾ ਰਹੇ ਹਾਂ ਅਤੇ ਪਲ ਪਲ ਬਦਲ ਰਹੇ ਹਾਂ। ਇਸ ਲਈ ਜੇਕਰ ਅਸੀਂ ਆਪਣੇ ਆਚਾਰ ਜਾਂ ਸ਼ਖਸੀਅਤ ਨੂੰ ਬਦਲਣਾ ਚਾਹੁੰਦੇ ਹਾਂ ਤਾਂ ਸਾਨੂੰ ਇਹਨਾਂ ਦੇ ਮੁੱਢਲੇ ਕਾਰਨਾਂ 'ਤੇ ਪਹਿਰਾ ਦੇਣਾ ਪਏਗਾ। ਜਾਣੀ ਆਪਣੇ ਖਿਆਲਾਂ ਅਤੇ ਕਰਮਾਂ ਨੂੰ ਉੱਚੀ ਸੁੱਚੀ ਅਤੇ ਚੰਗੇਰੀ ਸੇਧ ਦੇਣੀ ਪਵੇਗੀ। ਉਸਦੇ ਲਈ ਚੰਗੀ ਜਾਂ ਮਾੜੀ ਸੰਗਤ ਦਾ ਨਿਰਣਾ ਕਰਕੇ ਦ੍ਰਿੜਤਾ ਨਾਲ, ਹਾਂਜੀ ਚੰਗੀ ਜਾਂ ਮਾੜੀ ਸੰਗਤ ਦਾ ਨਿਰਣਾ ਕਰਕੇ ਦ੍ਰਿੜਤਾ ਨਾਲ ਉਸ 'ਤੇ ਅਮਲ ਅਤੇ ਅਭਿਆਸ ਕਰਨ ਦੀ ਲੋੜ ਹੈ, ਪਰ ਇਹ ਖੇਲ ਸੌਖੀ ਨਹੀਂ। ਯਾਦ ਰੱਖਣ ਵਾਲੀ ਗੱਲ ਹੈ ਕਿ ਜੋ ਸਾਡੇ ਮਨ ਦੀ ਰੰਗਤ ਹੈ ਉਹ ਕਈ ਜਨਮਾਂ ਦੇ ਸੰਸਕਾਰਾਂ ਅਤੇ ਇਸ ਜਨਮ ਦੇ ਖਿਆਲਾਂ ਅਤੇ ਕਰਮਾਂ ਦਾ ਸਮੁੱਚਾ ਨਿਚੋੜ ਹੈ। ਇਸ ਨੂੰ ਬਦਲਣ ਲਈ ਵੀ ਦ੍ਰਿੜਤਾ ਅਤੇ ਬੇਅੰਤ ਸਮੇਂ ਲਈ ਲਗਾਤਾਰ ਘਾਲਣਾ ਦੀ ਲੋੜ ਹੈ। ਅਸੀਂ ਆਪਣੇ ਸਰੀਰਕ ਗਿਆਨ ਇੰਦਰੀਆਂ, ਅੱਖਾਂ, ਕੰਨ, ਨੱਕ ਦੁਆਰਾ ਬਾਹਰਲੀ ਸੰਗਤ ਦਾ ਅਸਰ ਲੈਂਦੇ ਰਹਿੰਦੇ ਹਾਂ ਅਤੇ ਉਹਨਾਂ ਅਸਰਾਂ ਦੇ ਅਧੀਨ ਕਰਮ ਕਰਦੇ ਹਾਂ। ਇਹਨਾਂ ਕਰਮਾਂ ਦਾ ਅਭਿਆਸ ਕਰਦਿਆਂ ਹੋਇਆਂ ਆਦਤ ਬਣ ਜਾਂਦੀ ਹੈ ਅਤੇ ਫਿਰ ਸਹਿਜੇ ਸਹਿਜੇ ਅੰਤਸ਼ਕਰਨ ਵਿੱਚ ਉਤਰ ਕੇ ਇਹ ਸੁਭਾਅ ਜਾਂ ਆਚਾਰ ਬਣ ਜਾਂਦਾ ਹੈ। ਇਸ ਸਾਰੀ ਕਿਰਿਆ ਵਿੱਚ ਸੰਗਤ ਦੀ ਅਤਿਅੰਤ ਮਹੱਤਤਾ ਹੈ। ਜੋ ਜੈਸੀ ਸੰਗਤ ਮਿਲੈ ਸੋ ਤੈ ਸੋ ਫਲ ਖਾਏ, ਕਾਹੋਂ ਕਿ ਸੰਗਤ ਮਿਲ ਜੀਵਨ ਮੁਕਤ ਹੋਏ ਕਾਹੋਂ ਕੀ ਸੰਗਤ ਮਿਲ ਜੰਪੁਰ ਜਾਤ ਹੈ। ਜੇਕਰ ਅਸੀਂ ਨੀਵੀਆਂ ਰੁਚੀਆਂ ਵਾਲੀ ਸੰਗਤ ਕਰਾਂਗੇ ਤਾਂ ਅਵਸ਼ ਹੀ ਸਾਡੇ ਖਿਆਲ ਅਤੇ ਕਰਮ ਨੀਵੇਂ ਹੋਣਗੇ ਅਤੇ ਸਾਡਾ ਸੁਭਾਅ ਉਸੇ ਤਰ੍ਹਾਂ ਬਦਲਦਾ ਜਾਵੇ। ਇਸ ਲਈ ਜੇਕਰ ਅਸੀਂ ਆਪਣਾ ਆਚਾਰ ਬਦਲਣਾ ਚਾਹੁੰਦੇ ਹਾਂ ਤਾਂ ਸਭ ਤੋਂ ਪਹਿਲਾਂ ਸੰਗਤ ਦੀ ਪਰਖ ਜਾਂ ਨਿਰਣਾ ਕਰਨਾ ਜ਼ਰੂਰੀ ਹੈ। ਇੱਥੇ ਯਾਦ ਰੱਖਣ ਵਾਲੀ ਜ਼ਰੂਰੀ ਗੱਲ ਇਹ ਹੈ ਕਿ ਸੰਗਤ ਕਈ ਪ੍ਰਕਾਰ ਦੀ ਹੈ। ਹਾਂਜੀ, ਕਿਹੜੀ ਕਿਹੜੀ? ਪਹਿਲਾਂ ਹੈ ਸਖਸ਼ੀ ਸੰਗਤ, ਬੰਦਿਆਂ ਦੀ ਸੰਗਤ, ਲਿਖਤੀ ਸੰਗਤ, ਕਿਤਾਬਾਂ ਜਾਂ ਅਖਬਾਰਾਂ ਅਤੇ ਪਰਚਿਆਂ ਦੀ ਸੰਗਤ। ਤੀਸਰਾ ਹੈ ਭੜਕਾਊ ਸੰਗਤ, ਜਿਵੇਂ ਸਿਨੇਮਾ, ਨਾਚ, ਜੀਭ ਜਾਂ ਕੰਨ ਦੇ ਸਵਾਦ ਆਦਿ। ਚੌਥਾ ਹੈ ਪਿਛਲੀਆਂ ਯਾਦਾਂ ਦੀ ਸੰਗਤ, ਬੁੱਧੀ ਦੀ ਤਹਿ ਵਿੱਚ ਉਤਰੇ ਹੋਏ ਸੰਕਲਪ ਵਿਕਲਪ ਆਦਿ। ਨੀਵੀਆਂ ਰੁਚੀਆਂ ਵਾਲੀ ਸੰਗਤ ਦੀ ਜਦ ਸਾਨੂੰ ਪਰਖ ਹੋ ਜਾਵੇ ਤਾਂ ਹੀ ਅਸੀਂ ਆਪਣੇ ਮਨ ਨੂੰ ਨੀਵੀਆਂ ਰੁਚੀਆਂ ਤੋਂ ਰੋਕ ਕੇ ਉੱਤਮ ਚੰਗੇਰੀ ਸੰਗਤ ਵੱਲ ਪ੍ਰੇਰ ਸਕਦੇ ਹਾਂ। ਇਹੋ ਹੀ ਸਭ ਤੋਂ ਮੁੱਢਲੀ ਜ਼ਰੂਰੀ ਅਤੇ ਔਖੀ ਖੇਲ ਹੈ ਜੋ ਕਿ ਉੱਤਮ ਪੁਰਸ਼ਾਂ ਦੀ ਅਗਵਾਈ ਅਤੇ ਸਹਾਇਤਾ ਬਗੈਰ ਅਤ ਔਖੀ ਹੈ, ਕਿਉਂਕਿ ਮਨ ਤਾਂ ਆਪਣੀ ਰੁਚੀ ਅਨੁਸਾਰ ਮਾਇਕੀ ਖਿੱਚ ਦੁਆਰਾ ਸਹਿਜੇ ਹੀ ਹੇਠਾਂ ਨੂੰ ਖਿਚੀਂਦਾ ਜਾਂਦਾ ਹੈ। ਨੀਵੀਂ ਰੰਗਲ ਵਾਲੀਆਂ ਕਿਤਾਬਾਂ ਜਾਂ ਪਾਚੇ ਪੜ੍ਹਨ ਦੀ ਬਜਾਏ ਉੱਚੀਆਂ ਧਾਰਮਿਕ ਕਿਤਾਬਾਂ ਜਾਂ ਗੁਰਬਾਣੀ ਪੜ੍ਹਨ ਦੀ ਲੋੜ ਹੈ ਅਤੇ ਨਾਲ ਹੀ ਮਨ ਨੂੰ ਨੀਵੀਂ ਰੁਚੀ ਵਾਲੇ ਦ੍ਰਿਸ਼, ਸਿਨੇਮਾ ਆਦਿ ਤੋਂ ਪਰਹੇਜ਼ ਕਰਨਾ ਜ਼ਰੂਰੀ ਹੈ। ਇਸ ਤੋਂ ਇਲਾਵਾ ਜਦ ਪੁਰਾਣੀਆਂ ਨੀਵੀਆਂ ਯਾਦਾਂ ਆਉਣ ਤਾਂ ਉਸੇ ਵੇਲੇ ਫੌਰਨ ਉਹਨਾਂ ਨੂੰ ਭੁਲਾਉਣਾ ਜਾਂ ਬਦਲ ਕੇ ਉਚੇਰੇ ਅਤੇ ਚੰਗੇਰੇ ਜਿਵੇਂ ਵੱਲ ਲਾਉਣਾ ਸੌਖਾ ਸਾਧਨ ਹੈ। ਮਨ ਖੁੱਟ ਹਰ ਤੇਰਾ ਨਹੀਂ ਵਿਸਾਸ, ਤੂੰ ਮਹਾਂ ਉਦਮਾਦਾ, ਖਰਕਾ ਪੈਖਰ ਤੋਹ ਛੁੱਟੈ ਜੋ ਉੱਪਰ ਲਾਦਾ। ਜੇ ਇਹ ਉੱਦਮ ਦ੍ਰਿੜਤਾ ਨਾਲ ਫੌਰਨ ਨਾ ਕੀਤਾ ਜਾਵੇ ਤਾਂ ਉਹ ਰੁਚੀ ਮੁੜ ਆਪਣੇ ਪੁਰਾਣੇ ਬਹਿਣ ਵੱਲ ਬਹਿ ਤੁਰੇਗੀ। ਦੂਜੇ ਲਫਜ਼ਾਂ ਵਿੱਚ, ਜਦੋਂ ਵੀ ਮਨ ਦੇ ਸਾਹਮਣੇ ਨੀਵੀਂ ਫਿਲਮ ਆਵੇ ਤਾਂ ਫੌਰਨ ਉਸਦੀ ਥਾਂ ਚੰਗੇਰੇ ਖਿਆਲਾਂ ਦੀ ਫਿਲਮ ਪੇਸ਼ ਕੀਤੀ ਜਾਵੇ ਅਤੇ ਮਨ ਨੂੰ ਉਚੇਰੀ ਸੇਧ ਦਿੱਤੀ ਜਾਵੇ। ਖਿਆਲਾਂ ਨੂੰ ਦਮਾਉਣਾ ਜਾਂ ਮਿਟਾਉਣਾ ਔਖਾ ਹੈ, ਪਰ ਇਸ ਨੂੰ ਅਚੇਰੀ ਅਤੇ ਚੰਗੇਰੀ ਸੇਧ ਵੱਲ ਪ੍ਰੇਰਨਾ ਅਤੇ ਬਦਲਣਾ ਸੌਖਾ ਹੈ। ਸਾਡੇ ਮਨ ਦੇ ਖਿਆਲਾਂ ਦੇ ਬਣਨ ਦੇ ਸਾਧਨਾਂ ਵਿੱਚ ਅਭਿਆਸ ਜ਼ਰੂਰੀ ਅੰਗ ਹੈ, ਕਿਉਂਕਿ ਹੁਣ ਤਾਂ ਜੋ ਸਾਡੀਆਂ ਆਦਤਾਂ ਜਾਂ ਆਚਰਣ ਬਣਿਆ ਹੈ ਉਹ ਸਾਡੇ ਲਗਾਤਾਰ ਅਭਿਆਸ ਦਾ ਨਤੀਜਾ ਹੈ ਅਤੇ ਇਸ ਨੂੰ ਬਦਲਣ ਲਈ ਵੀ ਦ੍ਰਿੜਤਾ ਨਾਲ ਲਗਾਤਾਰ ਅਭਿਆਸ ਦੀ ਲੋੜ ਹੈ। ਖਿਆਲਾਂ ਅਤੇ ਖਿਆਲਾਂ ਤੋਂ ਉਪਜੇ ਕਰਮਾਂ ਦੀ ਮੁੜ ਮੁੜ ਦੁਹਰਾਉਣ ਨਾਲ ਅਥਵਾ ਅਭਿਆਸ ਕਰਨ ਨਾਲ ਹੀ ਖਿਆਲਾਂ ਨੂੰ ਸ਼ਕਤੀ ਮਿਲਦੀ ਹੈ। ਸਾਡੇ ਮਨ ਦੀ ਬਾਹਰਮੁਖੀ ਸੰਗਤ ਦਾ ਅਸਰ ਸਾਡੇ ਦਿਮਾਗ ਦੇ ਤਕਰੀਬਨ 10,000 ਅਣੂਆਂ ਸੈਲਸ ਉੱਤੇ ਡੂੰਘਾ ਅਤੇ ਪੱਕਾ ਉਕਰਿਆ ਜਾਂਦਾ ਹੈ। ਇਹ ਦਿਮਾਗੀ ਸੂਖਮ ਰੰਗਤ ਸਾਡੇ ਮਨ ਵਿੱਚ ਪੱਕੀ ਹੁੰਦੀ ਜਾਂਦੀ ਹੈ। ਇਹਨਾਂ ਦੇ ਸਮੁੱਚੇ ਅਸਰ ਨੂੰ ਹੀ ਆਚਾਰ ਜਾਂ ਸ਼ਖਸੀਅਤ ਕਿਹਾ ਜਾਂਦਾ ਹੈ। ਜਿਹੜੀ ਕਿਰਿਆ ਅਸੀਂ ਇੱਕ ਵਾਰੀ ਕਰਦੇ ਹਾਂ ਉਹੀ ਕਿਰਿਆ ਦੂਜੀ ਵਾਰ ਕਰਨ ਵਿੱਚ ਆਸਾਨ ਅਤੇ ਸਹਾਇਕ ਹੋ ਜਾਂਦੀ ਹੈ, ਕਿਉਂਕਿ ਸਾਡੀ ਦਿਮਾਗੀ ਬਿਜਲੀ ਦੁਆਰਾ ਸਾਡੇ ਮਨ ਦੇ ਦਿਮਾਗ ਦੀ ਫਿਲਮ ਉੱਤੇ ਉਹ ਖਿਆਲ ਜਾਂ ਕਿਰਿਆ ਉੱਕਰੀ ਜਾਂਦੀ ਹੈ। ਇਸੇ ਤਰ੍ਹਾਂ ਸਾਡੇ ਦਿਮਾਗ ਦੇ ਅਣੂਆਂ ਉੱਤੇ ਉਹੋ ਜਿਹੇ ਖਿਆਲਾਂ ਦਾ ਘਾਸਾ ਪੈ ਜਾਂਦਾ ਹੈ ਅਤੇ ਉਸੇ ਤਰ੍ਹਾਂ ਅਗਲੇਰੇ ਖਿਆਲ ਲਈ ਰਾਹ ਬਣ ਜਾਂਦਾ ਹੈ। ਇਸੇ ਅਸੂਲ ਅਨੁਸਾਰ ਜਿੰਨੀ ਵਾਰੀ ਅਸੀਂ ਕਿਸੇ ਕਿਰਿਆ ਨੂੰ ਮੁੜ ਮੁੜ ਕਰੀ ਜਾਵਾਂਗੇ ਉਤਨਾ ਹੀ ਉਸ ਕਿਰਿਆ ਦੇ ਅਸਰ ਦੀ ਲੀਹ ਅਥਵਾ ਰੰਗਤ ਸਾਡੇ ਦਿਮਾਗ, ਮਨ ਅਤੇ ਸਰੀਰ ਅੰਦਰ ਡੂੰਘੀ ਅਤੇ ਚੌੜੀ ਹੁੰਦੀ ਜਾਏਗੀ ਅਤੇ ਅਗਲੇਰੀ ਕਿਰਿਆ ਨੂੰ ਸੌਖੀ ਅਤੇ ਆਮ ਮੁਹਾਰਾ ਬਣਾਈ ਜਾਂਦੀ ਹੈ। ਸਮਾਂ ਪਾ ਕੇ ਅਸੀਂ ਆਪੋ ਆਪਣੇ ਚੰਗੇ ਜਾਂ ਮਾੜੇ ਆਚਰਣ ਦੇ ਲੇਖ ਆਪ ਹੀ ਬਣਾ ਰਹੇ ਹਾਂ ਜਿਨ੍ਹਾਂ ਨੂੰ ਮੇਟਣਾ ਕਠਿਨ ਹੈ। ਸਾਡੇ ਨਿੱਕੇ ਤੋਂ ਨਿੱਕੇ ਖਿਆਲ ਜਾਂ ਕਰਮ ਆਪਣੀ ਅਮਿੱਟ ਰੰਗਤ ਜਾਂ ਦਾਗ ਸਾਡੇ ਮਨ 'ਤੇ ਛੱਡ ਜਾਂਦੇ ਹਨ। ਹਾਂਜੀ, ਸਾਡੇ ਨਿੱਕੇ ਤੋਂ ਨਿੱਕੇ ਖਿਆਲ ਜਾਂ ਕਰਮ ਆਪਣੀ ਅਮਿੱਟ ਰੰਗਤ ਜਾਂ ਦਾਗ ਸਾਡੇ ਮਨ 'ਤੇ ਛੱਡ ਜਾਂਦੇ ਹਨ। ਇਸ ਤਰ੍ਹਾਂ ਸਾਡਾ ਕੋਈ ਖਿਆਲ ਜਾਂ ਕਰਮ ਕਦਾਚਿਤ ਅਜਾਈ ਨਹੀਂ ਜਾਂਦਾ ਜਿਸ ਦਾ ਚੰਗਾ ਜਾਂ ਮਾੜਾ ਨਤੀਜਾ ਸਾਨੂੰ ਕਿਸੇ ਵੇਲੇ ਕਿਸੇ ਹਾਲਤ ਵਿੱਚ ਵੀ ਭੁਗਤਣਾ ਪੈਂਦਾ ਹੈ। ਭਾਵੇਂ ਸ਼ਰਾਬੀ ਹਰ ਵਾਰੀ ਇਹ ਕਹਿ ਕੇ ਆਪਣੇ ਆਪ ਨੂੰ ਧੋਖਾ ਦਿੰਦਾ ਹੈ ਕਿ ਚਲੋ ਅੱਜ ਦੇ ਪਿਆਲੇ ਨਾਲ ਕੀ ਫਰਕ ਪੈਣਾ ਹੈ, ਪਰ ਉਸਦੇ ਮਨ ਦੀ ਝੂਠੀ ਤਸੱਲੀ ਦੇ ਬਾਵਜੂਦ ਹਰ ਇੱਕ ਪਿਆਲੇ ਦਾ ਅਸਰ ਉਸ ਦੀਆਂ ਨਸਾਂ ਅਤੇ ਰਗੋ ਰੇਸ਼ੇ ਉੱਤੇ ਆਪਣਾ ਅਮਿੱਟ ਅਤੇ ਡੂੰਘਾ ਅਸਰ ਛੱਡ ਜਾਂਦਾ ਹੈ। ਇਹ ਭੈੜਾ ਅਸਰ ਉਸਦੀ ਅਗਲੇਰੀ ਰੁਚੀ ਜਗਾਉਣ ਵਿੱਚ ਪ੍ਰੇਰਕ ਅਤੇ ਸਹਾਇਕ ਬਣ ਕੇ ਉਸਦੇ ਜੀਵਨ ਲਈ ਹਾਨੀਕਾਰਕ ਬਣ ਜਾਂਦਾ ਹੈ। ਇੱਕ ਹੋਰ ਉਦਾਹਰਣ ਨਾਲ ਇਹ ਨੁਕਤਾ ਸੌਖਾ ਸਮਝਿਆ ਜਾ ਸਕਦਾ ਹੈ। ਜ਼ਮੀਨ 'ਤੇ ਪਾਣੀ ਡੋਲਣ ਅਤੇ ਪਾਣੀ ਦੇ ਰੋੜ ਨਾਲ ਕੋਈ ਰਾਹ ਬਣ ਜਾਂਦਾ ਹੈ। ਦੂਜੀ ਵਾਰੀ ਪਾਣੀ ਡੋਲਣ ਨਾਲ ਪਹਿਲੀ ਬਣੀ ਨਾਲੀ ਥਾਣੀ ਹੀ ਪਾਣੀ ਰੁੜੇਗਾ ਅਤੇ ਹਰ ਰੋੜ ਨਾਲ ਉਹ ਨਾਲੀ ਚੌੜੀ ਅਤੇ ਡੂੰਘੀ ਹੁੰਦੀ ਜਾਏਗੀ, ਜਿਸ ਤਰ੍ਹਾਂ ਕਿ ਪਹਾੜਾਂ ਵਿੱਚੋਂ ਨਿਕਲੇ ਚੋਏ। ਇਸੇ ਤਰ੍ਹਾਂ ਸਾਡੇ ਹਰ ਇੱਕ ਖਿਆਲ ਜਾਂ ਕਰਮ ਆਪਣੇ ਬਹਿਣ ਲਈ ਸਾਡੇ ਮਨ ਵਿੱਚ ਰਾਹ ਜਾਂ ਨਾਲੀ ਅਥਵਾ ਆਦਤ ਬਣਾ ਲੈਂਦੇ ਹਨ ਅਤੇ ਫਿਰ ਕੁਝ ਸਮਾਂ ਪਾ ਕੇ ਇਹਨਾਂ ਖਿਆਲਾਂ ਦੇ ਕਰਮਾਂ ਦੀ ਰੰਗਤ ਦੀ ਝਲਕ ਸਾਡੀ ਹਰ ਸੋਚਣੀ ਅਤੇ ਕਰਮਾਂ ਦੁਆਰਾ ਆਮ ਮੁਹਾਰੇ ਹੀ ਪ੍ਰਗਟ ਹੋਣ ਲੱਗ ਪੈਂਦੀ ਹੈ। ਇਉਂ ਅਸੀਂ ਆਪਣੇ ਖਿਆਲਾਂ ਅਤੇ ਕਰਮਾਂ ਦਾ ਸਰੂਪ ਧਾਰ ਲੈਂਦੇ ਹਾਂ, ਜਿਸ ਨੂੰ ਸ਼ਖਸੀਅਤ ਪਰਸਨੈਲਿਟੀ ਕਿਹਾ ਜਾਂਦਾ ਹੈ। ਇਸ ਤਰ੍ਹਾਂ ਸਾਡੇ ਮਨ ਦੇ ਨੀਵੇਂ ਖਿਆਲਾਂ, ਨੀਵੀਆਂ ਰੁਚੀਆਂ, ਮਲੀਨ ਰੰਗਤ, ਮਾਨਸਿਕ ਗਲਾਨੀ, ਭੈੜੇ ਕਰਮ, ਪਾਪ ਲਈ ਅਸੀਂ ਆਪ ਹੀ ਜ਼ਿੰਮੇਵਾਰ ਹਾਂ ਅਤੇ ਇਹਨਾਂ ਦਾ ਨਤੀਜਾ ਵੀ ਸਾਡੇ ਜੀਵ ਨੂੰ ਹੀ ਭੁਗਤਣਾ ਪੈਂਦਾ ਹੈ। ਜਦ ਸਾਡੇ ਅੰਦਰ ਮਲੀਨ ਖਿਆਲ ਉੱਠਦੇ ਹਨ ਤਾਂ ਅਸੀਂ ਉਹਨਾਂ ਨੂੰ ਹੋਰ ਘੋਟਦੇ ਹਾਂ ਅਥਵਾ ਅਭਿਆਸ ਕਰਦੇ ਹਾਂ। ਇਸ ਤਰ੍ਹਾਂ ਇਹ ਨੀਵੇਂ ਖਿਆਲ ਸਾਡੇ ਮਨ ਦੀਆਂ ਡੁੰਘਾਈਆਂ ਵਿੱਚ ਹੋਰ ਧੱਸ ਜਾਂਦੇ ਹਨ ਅਤੇ ਫਿਰ ਸਮਾਂ ਪਾ ਕੇ ਸਾਡੇ ਅੰਤਸ਼ਕਰਨ ਵਿੱਚ ਵਸ ਰਸ ਜਾਂਦੇ ਹਨ ਅਤੇ ਸਾਡਾ ਸੁਭਾਅ ਜਾਂ ਆਚਾਰ ਬਣ ਜਾਂਦਾ ਹੈ, ਜੋ ਕਿ ਮੌਕਾ ਮਿਲਣ 'ਤੇ ਹਵਾੜ ਦੀ ਸ਼ਕਲ ਵਿੱਚ ਬਾਹਰ ਪ੍ਰਗਟ ਹੋ ਕੇ ਸਾਡੇ ਕਰਮ ਜਾਂ ਭਾਗ ਬਣਦੇ ਹਨ। ਜਦ ਸਾਨੂੰ ਕੋਈ ਬੰਦਾ ਚੇਤੇ ਆਉਂਦਾ ਹੈ ਤਾਂ ਉਸਦੇ ਚੰਗੇ ਮਾੜੇ ਗੁਣ ਔਗੁਣ ਸਾਡੇ ਮਨ ਦੇ ਸ਼ੀਸ਼ੇ ਉੱਤੇ ਉਗੜ ਆਉਂਦੇ ਹਨ। ਜੇਕਰ ਕਿਸੇ ਗੁਰਮੁਖ ਜਨ ਦੀ ਯਾਦ ਆਵੇ ਤਾਂ ਸਾਡਾ ਤਨ ਮਨ ਹਿਰਦਾ ਸ਼ਰਧਾ ਭਾਵਨੀ ਪ੍ਰੀਤ ਪ੍ਰੇਮ ਰਸ ਚਾਓ ਸ਼ਾਂਤੀ ਅਤੇ ਖੇੜੇ ਨਾਲ ਭਰਪੂਰ ਹੋ ਜਾਂਦਾ ਹੈ। ਦੂਜੇ ਪਾਸੇ ਜੇਕਰ ਨੀਵੇਂ ਖਿਆਲਾਂ ਵਾਲੇ ਮਨਮੁੱਖ ਦੀ ਯਾਦ ਆਵੇ ਜਿਸ ਨਾਲ ਸਾਨੂੰ ਨਫ਼ਰਤ ਹੋਵੇ ਤਾਂ ਫੌਰਨ ਸਾਡਾ ਮਨ ਧਨ ਹਿਰਦਾ ਈਰਖਾ ਦਵੈਤ ਕ੍ਰੋਧ ਅਤੇ ਨਫ਼ਰਤ ਨਾਲ ਭਰ ਜਾਂਦਾ ਹੈ ਅਤੇ ਮਲੀਨ ਹੋ ਜਾਂਦਾ ਹੈ, ਜਿਸ ਦਾ ਅਸਰ ਸਾਡੀਆਂ ਅੱਖਾਂ ਵਿੱਚ ਨਫ਼ਰਤ ਅਤੇ ਕ੍ਰੋਧ ਦੀ ਝਲਕ ਅਤੇ ਮੱਥੇ ਦੀ ਤਿਉੜੀਆਂ ਰਾਹੀਂ ਫੌਰਨ ਪ੍ਰਗਟ ਹੋ ਜਾਂਦਾ ਹੈ। ਕਈ ਵਾਰ ਸਾਡੇ ਸਮੁੱਚੇ ਸਰੀਰ ਨੂੰ ਸਣ ਕੱਪੜੀ ਕ੍ਰੋਧ ਅਤੇ ਕਿਰਨਾਂ ਦੀ ਅੱਗ ਲੱਗ ਜਾਂਦੀ ਹੈ, ਜਿਸ ਦਾ ਅਸਰ ਢੇਰ ਚਿਰ ਤਾਈਂ ਰਹਿੰਦਾ ਹੈ ਅਤੇ ਅਸੀਂ ਆਪਣੀ ਲਾਈ ਅੱਗ ਦੇ ਭਾਂਬੜ ਵਿੱਚ ਸੜਦੇ ਰਹਿੰਦੇ ਹਾਂ। ਸਾਡੀ ਅੰਦਰਲੀ ਖਿਆਲੀ ਦੁਨੀਆ ਵਿੱਚ ਉੱਤਮ ਪੁਰਸ਼ ਤਾਂ ਥੋੜ੍ਹੇ ਹੀ ਹੁੰਦੇ ਹਨ ਅਤੇ ਉਹ ਸਾਨੂੰ ਯਾਦ ਵੀ ਘੱਟ ਹੀ ਆਉਂਦੇ ਹਨ। ਹਾਂਜੀ, ਧਿਆਨ ਦੇਣ ਯੋਗ ਗੱਲ ਹੈ, ਸਾਡੀ ਅੰਦਰਲੀ ਖਿਆਲੀ ਦੁਨੀਆ ਵਿੱਚ ਉੱਤਮ ਪੁਰਸ਼ ਤਾਂ ਥੋੜ੍ਹੇ ਹੀ ਹੁੰਦੇ ਹਨ ਅਤੇ ਉਹ ਸਾਨੂੰ ਯਾਦ ਵੀ ਘੱਟ ਹੀ ਆਉਂਦੇ ਹਨ, ਪਰ ਨੀਵੀਆਂ ਰੁਚੀਆਂ ਵਾਲੇ ਲੋਕਾਂ ਦੀ ਤਾਂ ਸਾਡੀ ਖਿਆਲੀ ਦੁਨੀਆ ਵਿੱਚ ਭੀੜ ਲੱਗੀ ਹੋਈ ਹੈ, ਜੋ ਸਾਡੀ ਮਾਨਸਿਕ ਦੁਨੀਆ ਵਿੱਚ ਦਿਨ ਰਾਤ ਭੜਥੂ ਪਾਈ ਰੱਖਦੇ ਹਨ। ਜੇ ਇੱਕ ਮਨਮੁੱਖ ਦੀ ਖਿਆਲੀ ਸੰਗਤ ਦਾ ਭੰਬਰ ਠੰਡਾ ਹੁੰਦਾ ਹੈ ਤਾਂ ਦੂਜਾ ਮਨਮੁੱਖ ਯਾਦ ਆ ਜਾਂਦਾ ਹੈ ਅਤੇ ਫਿਰ ਉਸੇ ਤਰ੍ਹਾਂ ਨਫ਼ਰਤ ਅਤੇ ਕ੍ਰੋਧ ਦੇ ਭਾਂਬੜ ਵਿੱਚੋਂ ਲੰਘਣਾ ਪੈਂਦਾ ਹੈ। ਇਸ ਤਰ੍ਹਾਂ ਅਸੀਂ ਆਪਣੇ ਅੰਦਰ ਆਪੋ ਵਸਾਈ ਹੋਈ ਖਿਆਲੀ ਦੁਨੀਆ ਦੇ ਨਫ਼ਰਤ ਬੈਰ ਵਿਰੋਧ ਕ੍ਰੋਧ ਦੇ ਭਾਂਬੜ ਵਿੱਚ ਸੜਦੇ ਬਲਦੇ ਰਹਿੰਦੇ ਹਾਂ ਅਤੇ ਸਾਡਾ ਮਨ ਮਨੂਰ ਹੁੰਦਾ ਜਾਂਦਾ ਹੈ। ਤਨ ਜਲ ਬਲ ਮਾਟੀ ਪਿਆ, ਮਨ ਮਾਇਆ ਮੋਹ ਮਨੂਰ, ਔਗਣ ਫਿਰ ਲਾਗੂ ਪਏ ਕੂਰ ਵਜਾਵੇ ਤੂਰ। ਬਾਹਰਲੀ ਸੰਗਤ ਤੋਂ ਅਸੀਂ ਅਲੇਪ ਰਹਿ ਕੇ ਬਚ ਸਕਦੇ ਹਾਂ, ਪਰ ਸਾਡੇ ਮਨ ਦੇ ਤੁਰ ਤਹਿਾਂ ਵਿੱਚ ਵਸਾਈ ਹੋਈ ਖਿਆਲੀ ਦੁਨੀਆ ਦੇ ਅਸਰ ਤੋਂ ਬਚਣਾ ਅਤ ਕਠਿਨ ਹੈ, ਕਿਉਂਕਿ ਇਹ ਤਾਂ ਦਿਨ ਰਾਤ ਸਾਡੇ ਰਗੋ ਰੇਸ਼ੇ ਵਿੱਚ ਵਸ ਰਹੀ ਹੈ। ਜਦ ਕਦੇ ਸਾਡਾ ਮਨ ਬਾਹਰਲੇ ਰੁਝੇਵੇਂ ਤੋਂ ਵਿਹਲਾ ਹੁੰਦਾ ਹੈ ਜਾਂ ਕੋਈ ਉਹਨਾਂ ਦੀ ਯਾਦ ਕਰਾ ਦੇਵੇ ਤਾਂ ਅੰਤਰੀਬ ਰੋਸੇ ਗਿਲੇ ਈਰਖਾ ਦਵੈਤ ਵੈਰ ਵਿਰੋਧ ਦੀਆਂ ਗੁੱਝੀਆਂ ਮਿਸਲਾਂ ਖੋਲ੍ਹ ਕੇ ਖਾਮ ਖਾ ਮਾਨਸਿਕ ਕਲਪਨਾ ਕਲੇਸ਼ ਕੁਲਝਣਾ ਸਾੜੇ ਨਾਲ ਦੁਖੀ ਹੁੰਦੇ ਰਹਿੰਦੇ ਹਨ। ਇੱਥੇ ਹੀ ਬਸ ਨਹੀਂ, ਇਹੋ ਜਿਹੀਆਂ ਹਾਨੀਕਾਰਕ ਕਲਪਨਾਵਾਂ ਦੇ ਜ਼ਹਿਰ ਨੂੰ ਹਰ ਵਾਰੀ ਘੋਟਣ ਨਾਲ ਮਨ ਅਤੇ ਅੰਤਸ਼ਕਰਨ ਵਿੱਚ ਇਹ ਮਾਨਸਿਕ ਗਲਾਨੀ ਹੋਰ ਵੀ ਧੱਸਦੀ ਅਤੇ ਵਸਦੀ ਜਾਂਦੀ ਹੈ, ਜਿਸ ਨਾਲ ਮਨ ਸੜ ਬਲ ਕੇ ਮਨੂਰ ਹੁੰਦਾ ਜਾਂਦਾ ਹੈ ਅਤੇ ਉੱਚੇ ਆਤਮਿਕ ਖਿਆਲਾਂ ਨੂੰ ਗ੍ਰਹਿਣ ਕਰਨ ਤੋਂ ਅਸਮਰੱਥ ਹੋ ਜਾਂਦਾ ਹੈ। ਅਤੇ ਅਗਲੇ ਜਨਮਾਂ ਵਿੱਚ ਵੀ ਇਹ ਜ਼ਹਿਰੀਲੀ ਗਲਾਨੀ ਨਾਲ ਜਾਂਦੀ ਹੈ। ਇਹੋ ਜਿਹੀ ਮਾਨਸਿਕ ਗਲਾਨੀ ਵਿੱਚੋਂ ਨੀਵੇਂ ਖਿਆਲ, ਨੀਵੀਆਂ ਰੁਚੀਆਂ, ਨੀਵੇਂ ਕਰਮ ਅਤੇ ਪਾਪ ਹੀ ਉਪਜਦੇ ਹਨ। ਜੇ ਕੋਈ ਚੰਗੇ ਖਿਆਲ ਜਾਂ ਪੁੰਨ ਕਰਦੇ ਵੀ ਹਾਂ ਤਾਂ ਉਹ ਵੀ ਹਉਮੈ ਵਿੜੇ ਹੁੰਦੇ ਹਨ। ਹਉਮ ਵਿੱਚ ਸਚਿਆਰ ਕੁੜਿਆਰ, ਹਉਮ ਵਿੱਚ ਪਾਪ ਪੁੰਨ ਵਿਚਾਰ, ਹਉਮ ਵਿੱਚ ਨਰਕ ਸੁਰਗ ਅਵਤਾਰ। ਉੱਪਰ ਦੱਸੀ ਮਾਨਸਿਕ ਗਲਾਨੀ ਦੀ ਅੱਗ ਦੇ ਭਾਂਬੜ ਵਿੱਚ ਸਾਰੀ ਦੁਨੀਆ ਲਿਪਟੀ ਹੋਈ ਹੈ। ਗੁੱਝੀ ਪਾਏ ਜਲੇ ਸੰਸਾਰਾ, ਭਗਤ ਨਾ ਵਿਆਪੈ ਮਾਇਆ। ਅਗਨ ਕਟੰਬ ਸਾਗਰ ਸੰਸਾਰ, ਪਰਮ ਮੋਹ ਅਗਿਆਨ ਅੰਧਾਰ। ਸਾਡੇ ਮਾਨਸਿਕ ਅਤੇ ਧਾਰਮਿਕ ਜੀਵਨ ਦਾ ਵਰਤਾਰਾ ਗੁਰਬਾਣੀ ਦੇ ਆਸ਼ੇ ਦੇ ਬਿਲਕੁਲ ਉਲਟ ਹੋ ਰਿਹਾ ਹੈ। ਹਾਂਜੀ, ਸਾਡੇ ਮਾਨਸਿਕ ਅਤੇ ਧਾਰਮਿਕ ਜੀਵਨ ਦਾ ਵਰਤਾਰਾ ਗੁਰਬਾਣੀ ਦੇ ਆਸ਼ੇ ਦੇ ਬਿਲਕੁਲ ਉਲਟ ਹੋ ਰਿਹਾ ਹੈ। ਜਿਹੜੀ ਗੱਲ ਨੂੰ ਅਸੀਂ ਭੁੱਲਣਾ ਹੈ ਉਸੇ ਗੱਲ ਨੂੰ ਯਾਦ ਕਰਕੇ ਘੋਟ ਕੇ ਅਭਿਆਸ ਕਰਕੇ ਦ੍ਰਿੜ ਕਰੀ ਜਾਂਦੇ ਹਾਂ। ਇਸ ਦੇ ਉਲਟ ਜਿਹੜੀ ਗੱਲ ਨੂੰ ਯਾਦ ਕਰਨਾ ਹੈ, ਅਭਿਆਸ ਕਰਨਾ ਹੈ, ਦੜਾਉਣਾ ਹੈ, ਉਸੇ ਨੂੰ ਬਿਲਕੁਲ ਭੁਲਾਈ ਬੈਠੇ ਹਾਂ ਜਾਂ ਉਸ ਤੋਂ ਅਬੇਸਲੇ ਅਤੇ ਮਚਲੇ ਹੋਏ ਬੈਠੇ ਹਾਂ। ਜੋ ਪਰਾਇਓ ਸੋਈ ਆਪਣਾ, ਜੋ ਤਾਂ ਛੋੜਨ ਤਿਸਿਓ ਰਚਨਾ। ਝੂਠ ਬਾਦਸ਼ਾਹ ਸੱਚ ਕਰ ਜਾਤੀ, ਸਤ ਹੋਵਨ ਮਨ ਲੱਗੇ ਨਾ ਰਾਤੀ। ਗੁਰੂ ਬਾਬੇ ਨੇ ਸਾਨੂੰ ਜ਼ਰੂਰੀ ਨੁਕਤੇ ਦੀ ਬਾਬਤ ਇਉਂ ਪ੍ਰੇਰਨਾ ਅਤੇ ਅਗਵਾਈ ਕੀਤੀ ਹੈ। ਦੇਖ ਕੇ ਅਣਡਿੱਠ ਕਰਨਾ, ਸੁਣ ਕੇ ਅਣਸੁਣਿਆ ਕਰਨਾ, ਰੋਸ ਨਾ ਕਾਹੂ ਸੰਗ ਕਰੋ, ਦਇਆ ਸ਼ਮਾ ਤਨ ਪ੍ਰੀਤ, ਹੱਥੋਂ ਦੇ ਕੇ ਭਲਾ ਮਨਾਏ, ਅਣਹੋਂ ਦਾ ਆਪ ਵੰਡਾਏ, ਨਿੰਦਾ ਭਲੀ ਕਿਸੇ ਕੀ ਨਾਹੀ, ਪਰ ਕਾ ਬੁਰਾ ਨਾ ਰਾਖੋ ਚੀਤ, ਗੁੱਸਾ ਮਨ ਨਾ ਹੰਡਾਏ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣ ਆਈ। ਇਹ ਸਾਨੂੰ ਗੁਰੂ ਸਾਹਿਬਾਂ ਨੇ ਸਿਖਾਇਆ ਹੈ। ਪਰ ਸਾਡਾ ਰੋਜ਼ਾਨਾ ਜੀਵਨ ਦਾ ਬਤੀਰਾ ਇਸ ਦੇ ਐਨ ਉਲਟ ਦਿਖਾਈ ਦੇ ਰਿਹਾ ਹੈ। ਇਹਨਾਂ ਇਲਾਹੀ ਉਪਦੇਸ਼ਾਂ ਨੂੰ ਅਮਲੀ ਤੌਰ 'ਤੇ ਕਮਾਉਣ ਲਈ ਹੇਠ ਲਿਖੇ ਕੁਝ ਸੁਝਾਓ ਸਹਾਇਕ ਹੋ ਸਕਦੇ ਹਨ। ਜਦ ਕਦੇ ਈਰਖਾ ਦਵੈਤ ਕਾਮ ਕ੍ਰੋਧ ਲੋਭ ਕਿਰਨਾ ਨਿੰਦਾ ਆਦਿ ਨੀਵੀਆਂ ਬਾਸ਼ਨਾਵਾਂ ਵਾਲੇ ਖਿਆਲ ਉਪਜਣ ਤਾਂ ਉਹਨਾਂ ਨੂੰ ਉਸੇ ਵੇਲੇ ਫੌਰਨ ਕੋਈ ਨਾ ਕਹਿ ਕੇ, ਚਲੋ ਹੋਊ ਕਹਿ ਕੇ, ਭੁਲਾ ਕੇ ਕਿਸੇ ਹੋਰ ਉਚੇਰੇ ਫੁਰਨੇ ਵੱਲ ਧਿਆਨ ਮੋੜ ਦਿੱਤਾ ਜਾਵੇ ਅਤੇ ਆਪਣੇ ਚੇਤੇ ਵਿੱਚੋਂ ਉਸ ਮਲੀਨ ਕਲਪਨਾ ਨੂੰ ਮੇਟਣ ਦੀ ਕੋਸ਼ਿਸ਼ ਕੀਤੀ ਜਾਏ। ਜ਼ਰੂਰੀ ਨੁਕਤਾ ਇਹ ਹੈ ਕਿ ਨੀਵੀਂ ਰੁਚੀ ਵਾਲੇ ਸੰਕਲਪ ਜਾਂ ਖਿਆਲ ਨੂੰ ਜੇ ਉਸੇ ਵੇਲੇ ਫੌਰਨ ਟਾਲਿਆ ਨਾ ਗਿਆ, ਭੁਲਾਇਆ ਨਾ ਗਿਆ, ਮਨ ਦੀ ਫੱਟੀ ਤੋਂ ਮੇਟਿਆ ਨਾ ਗਿਆ, ਤਾਂ ਇਹ ਨੀਵਾਂ ਸੰਕਲਪ ਜਾਂ ਖਿਆਲ ਸਾਡੇ ਮਨ ਵਿੱਚ ਮੁੜ ਮੁੜ ਯਾਦ ਆਵੇਗਾ, ਘੋਟਿਆ ਜਾਵੇਗਾ, ਅਭਿਆਸ ਹੁੰਦਾ ਜਾਵੇਗਾ, ਅੰਤਸ਼ਕਰਨ ਵਿੱਚ ਤਸ ਵਸ ਰਸ ਜਾਵੇਗਾ, ਅੰਤਸ਼ਕਰਨ ਮੈਲਾ ਹੁੰਦਾ ਜਾਵੇਗਾ, ਇਸ ਗਲਾਨੀ ਦਾ ਜ਼ਹਿਰ ਵੱਧਦਾ ਜਾਵੇਗਾ, ਅੰਦਰਲੀ ਗੁੱਝੀ ਅੱਗ ਵਿੱਚ ਸੜਦੇ ਬਲਦੇ ਰਹਾਂਗੇ, ਅਵਸ਼ ਸਹਿਜੇ ਹੀ ਪਾਪ ਹੁੰਦੇ ਰਹਿਣਗੇ, ਜਮਾਂ ਦੇ ਚੀਰੇ ਵਿੱਚ ਆ ਜਾਵਾਂਗੇ, ਉੱਚੀ ਸੁੱਚੀ ਭਾਵਨਾ ਤਕੋਰੇ ਅਤੇ ਮਨੂਰ ਹੋ ਜਾਵਾਂਗੇ, ਜਮਾਂ ਦੇ ਬਸ ਪੈ ਜਾਵਾਂਗੇ, ਲੋਕ ਪਰਲੋਕ ਅਜਾਈ ਗਵਾ ਕੇ ਆਵਾਗਮ ਦੇ ਚੱਕਰ ਵਿੱਚ ਪਏ ਫਿਰਾਂਗੇ। ਹਾਂਜੀ, ਲੋਕ ਪਰਲੋਕ ਅਜਾਈ ਗਵਾ ਕੇ ਆਵਾਗਮਨ ਦੇ ਚੱਕਰ ਵਿੱਚ ਪਏ ਫਿਰਾਂਗੇ। ਇਸ ਤਰ੍ਹਾਂ ਅਸੀਂ ਰੱਬ ਦੀ ਬਣਾਈ ਹੋਈ ਸੋਹਣੀ ਦੁਨੀਆ ਨੂੰ ਆਤਸ਼ ਦੁਨੀਆ ਬਣਾ ਛੱਡਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਤਸੰਗ ਜੀਓ, 8 ਲਿਖਤਾਂ ਮਹਾਂਪੁਰਖਾਂ ਨੇ ਇਸ ਆਤਸ਼ ਦੁਨੀਆ 'ਤੇ ਲਿਖੀਆਂ ਹਨ। ਇਸੇ ਤਰ੍ਹਾਂ ਸਿਮਰਨ ਦੇ ਉੱਤੇ 16 ਲੇਖ, ਸੰਗਤ ਦੇ ਉੱਤੇ 14 ਲੇਖ, ਸ਼ਬਦ ਧਰਮ ਮਜ਼ਹਬ ਰੋਸੇ ਗਿਲੇ ਧਰਮ ਪ੍ਰਚਾਰ ਵੱਖ ਵੱਖ ਟੌਪਿਕਾਂ ਨੂੰ ਲੈ ਕੇ 132 ਲਿਖਤਾਂ ਹਨ ਮਹਾਂਪੁਰਖਾਂ ਦੀਆਂ ਪੰਜਾਬੀ ਵਿੱਚ। ਇਹ ਸਾਰੀਆਂ ਦਾ ਤਰਜਮਾ ਹਿੰਦੀ ਵਿੱਚ ਵੀ ਹੋ ਚੁੱਕਾ ਹੈ, 5 ਕੁ ਲਿਖਤਾਂ ਇੰਗਲਿਸ਼ ਵਿੱਚ ਵੀ ਹਨ। ਸੋ ਬਹੁਤ ਵਡਮੁੱਡੀਆਂ ਲਿਖਤਾਂ ਹਨ। ਪੂਰਾ ਸੈੱਟ ਜੋ 13 ਕਿਤਾਬਾਂ ਵਿੱਚ ਦੇ ਰੂਪ ਵਿੱਚ ਮਿਲਦਾ ਹੈ, ਲਾਗਤ ਕੀਮਤ ਤੋਂ ਵੀ ਇਹ ਘੱਟ ਰੇਟ 'ਤੇ ਮਿਲਦਾ ਹੈ, 130 ਰੁਪਏ ਵਿੱਚ ਪੂਰਾ ਸੈੱਟ ਉਪਲਬਧ ਹੈ। ਜਿਨ੍ਹਾਂ ਗੁਰੂ ਪਿਆਰਿਆਂ ਕੋਲ ਇਹ ਨਾ ਹੋਵੇ, ਜ਼ਰੂਰ ਲਿਜਾਣ ਦੀ ਕਿਰਪਾਲਤਾ ਕਰੋ, ਆਪ ਪੜ੍ਹੋ, ਬੱਚਿਆਂ ਨੂੰ ਪੜ੍ਹਾਓ, ਹੋ ਜੋ ਗੁਰਸਿੱਖ ਵੀਰ ਆਪ ਜੀ ਨੂੰ ਮਿਲਦੇ ਹਨ ਉਹਨਾਂ ਨੂੰ ਗਿਫਟ ਦੇ ਤੌਰ 'ਤੇ ਦੇ ਸਕਦੇ ਹੋ। ਇਹ ਜੋ ਆਤਮਿਕ ਲਿਖਤਾਂ ਹਨ, ਸਾਡੀਆਂ ਆਤਮਿਕ ਗੁੰਝਲਾਂ ਦੂਰ ਕਰਦੀਆਂ ਹਨ। ਸਾਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਸਾਡਾ ਪ੍ਰੀਤ ਪ੍ਰੇਮ ਰਸ ਚਾਓ ਇਹ ਵਧਾਉਂਦੀਆਂ ਹਨ। ਸੋ ਜ਼ਰੂਰ ਲਿਜਾਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।